माया रंग बिरंग करते परम मोह के खूब गुबार पर यो है भर्म मोह के खूब गुबार पर यो है माया रंग बिरंग करते भरम मोह के खूब गुबार पर यो है एता गब आकाश नामावत गब आकाश न मावत बिष्टा अस्त किरम उदर भरयो है किरम उदर भरियो है प्रेम भगत उधरे सेनान प्रेम भगत उधरे कर कृपा कर कृपा संत आप करो है कर कृपा संत आप करो है प्रेम भगत उदरे सेनानक प्रेम भगत उदरे सेनानक दह दिशुधाय महाविख्या गह दिशुधाय महाविख्या को पर धन छीन अज्ञान हरियो है पर धन छीन अज्ञान हरियो है पर धन छीन अज्ञान हरियो है जो बन बीत ज जरा रोग ग्रस हो जो बन बीत जरा रोग ग्रस हो जम दूतन दन मृत मर्यो है कर कृपा अपनो कर लीना मन वसया अबनासी अपनो कर लीना प्रेम भगत उधरे से नानक उधरे से नानक माया रंग बिरंग करत बहु रंग माया बहु विध पेखी ए माया रंग कसुंभ एह माया रंग कसुंभ खिन मैं ले जाऊना खिन मैं ले जाऊना जो नल नी सूटा गयो मन बोरा रे माया एह व्योहार जैसा रंग कसुंभ का मन भोरा रे खिन मैं ले जाऊना जैसा रंग कसुंभ का मन भोरा रे क्यों पसरियो पसार बहु रंग माया बहु विधु पेखी कलम कागद सयानुप लेखी महर मलूक होए देखे अखान ताते नहीं मन तृप्तान माया रंग बेरंग माया रंग बिरंग करत ए तन माया पाया प्यारे ए तन माया पाया प्यारे लीतड़ा लब रंगाए लीतड़ा लप रंगाए मेरे कंत ना भावे चोलड़ा प्यारे दो लफज ते बिल्कुल विरोधी लफज इकट्ठे कर देते हैं इन्हों पछाणना होगा बाणी बड़ी रमज भरपूर है ते जदों कोई रमज रखी जाए ना उदों गुरु ये चाहता है पढ़न वाला तवज्जो देवे किते अवसला ना हो जाए बाणी पढ़न लगिया एकाग्रता दी सुचेतता दी सावधानता दी क्यों लोड़ है क्योंकि शब्दावली विच कुछ रमजा ने जे जरा चेतना खो देंगे जरा अवेसले होके पढ़ांगे रमज तो छुपले लंघ जावांगे देखने रंग ते बिरंग बिल्कुल विरोधी लफज ने रंग रंगिया होया बिरंग ਜਿਹਦੇ ਉੱਤੇ ਕੋਈ ਰੰਗ ਨਹੀਂ। ਰੰਗ ਤੇ ਬਿਰੰਗ ਲਫ਼ਜ਼ ਬਿਲਕੁਲ ਵਿਰੋਧੀ ਨੇ। ਹੈ ਮਾਇਆ ਰੰਗ ਬਿਰੰਗ ਕਰਤਾ, ਉਹ ਰੰਗ ਕਿਵੇਂ ਹੋਇਆ ਜਿਹਨੇ ਬਿਰੰਗ ਕਰ ਦਿੱਤਾ? ਉਹ ਰੰਗ ਕਾਹਦਾ ਹੋਇਆ ਜਿਹੜਾ ਰੰਗ ਰਹਿਤ ਕਰ ਦੇਵੇ? ਨਹੀਂ ਤੇ ਰੰਗ ਤਾਂ ਜੇ ਲਾਉਣਾ ਹੋਵੇ ਤੇ ਫਿਰ ਰੰਗ ਨਾਲ ਨਹੀਂ, ਰੰਗ ਨਾਲ ਰੰਗ ਬਦਲਿਆ ਤੇ ਜਾ ਸਕਦਾ। ਰੰਗ ਨਾਲ ਰੰਗ ਲਾਇਆ ਨਹੀਂ ਜਾ ਸਕਦਾ, ਉਹ ਲਾਉਣਾ ਹੋਵੇ, ਖਤਮ ਕਰਨਾ ਹੋਵੇ, ਬੇਰੰਗ ਕਰਨਾ ਹੋਵੇ ਤਾਂ ਰੰਗ ਕਾਟ ਦੀ ਲੋੜ ਹੈ। ਰੰਗ ਨਾਲ ਰੰਗ ਬਦਲਿਆ ਜਾ ਸਕਦਾ ਪਰ ਉਹਨੂੰ ਬੇਰੰਗ ਨਹੀਂ ਆਖਦੇ। ਇਹ ਆਖ ਸਕਦੇ ਨੇ ਵੀ ਪਹਿਲਾਂ ਇਹਦਾ ਆਹ ਰੰਗ ਸੀ, ਹੁਣ ਆ ਕਰ ਦਿੱਤਾ ਗਿਆ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਇੱਕ ਰੰਗ ਤੇ ਦੂਜਾ ਰੰਗ ਵੀ ਉਹ ਚੜ੍ਹਦਾ ਜਿਹੜਾ ਉਸ ਨਾਲੋਂ ਸਟਰੋਂਗ ਹੋਵੇ, ਉਹਦੇ ਨਾਲੋਂ ਗੂੜਾ ਹੋਵੇ। ਨਹੀਂ ਤਾਂ ਕਿਸੇ ਗੂੜੇ ਰੰਗ ਤੇ ਕੋਈ ਫਿੱਕਾ ਰੰਗ ਚੜ੍ਹਾਉਣਾ ਚਾਹੋ ਕੋਈ ਫਾਇਦਾ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਇੱਕ ਖਿਆਲ ਕਰਿਓ, ਇਸੇ ਲਈ ਰੰਗਾਂ ਦਾ ਮੁੱਢਲਾ ਰੂਪ ਸਫੈਦ ਹੈ, ਬਿਰੰਗ ਜਿਹਦੇ ਤੇ ਕੋਈ ਰੰਗ ਨਹੀਂ, ਚਿੱਟਾ। ਅਰਜ਼ ਕੀਤੀ ਸੀ ਰੰਗਾਂ ਦਾ ਆਖਰੀ ਰੰਗ ਕਾਲਾ ਹੈ, ਆਖਰੀ ਰੰਗ, ਉਹਦੇ ਉੱਤੇ ਕੋਈ ਰੰਗ ਨਹੀਂ ਚੜ੍ਹਦਾ। ਹਰ ਰੰਗ ਨੂੰ ਦੂਜੇ ਰੰਗ ਨਾਲ ਬਦਲਿਆ ਜਾ ਸਕਦਾ, ਪੀਲੇ ਤੇ ਕਾਲਾ ਕੀਤਾ ਜਾ ਸਕਦਾ, ਲਾਲ ਤੇ ਕਾਲਾ ਕੀਤਾ ਜਾ ਸਕਦਾ, ਕੇਸਰੀ ਤੇ ਕਾਲਾ ਕੀਤਾ ਜਾ ਸਕਦਾ। ਹਰ ਰੰਗ ਨੂੰ ਦੂਜੇ ਰੰਗ ਨਾਲ ਬਦਲਿਆ ਜਾ ਸਕਦਾ, ਪਰ ਜਦੋਂ ਕਾਲਾ ਹੋ ਜਾਏ ਨਾ ਉਦੋਂ ਫਿਰ ਬਿਲਕੁਲ ਉਹਨੂੰ ਬਦਲ ਕੇ ਕਿਸੇ ਹੋਰ ਰੰਗ ਵਿੱਚ, ਪੀਲੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਹਾਂ, ਉਹਨੂੰ ਖਤਮ ਕਰੋ ਪਹਿਲਾਂ, ਕਾਲਾ ਆਖਰੀ ਰੰਗ ਹੈ, ਉਹਦੇ ਤੇ ਹੋਰ ਕੋਈ ਰੰਗ ਚੜ੍ਹਦਾ ਨਹੀਂ ਤੇ ਉਹਨੂੰ ਕੱਟਣਾ ਵੀ ਬੜਾ ਔਖਾ ਹੁੰਦਾ, ਬਾਕੀ ਰੰਗ ਕੱਟੇ ਜਾਂਦੇ ਨੇ। ਗੁਰੂ ਨੇ ਇਸ ਲਈ ਚਿੱਟੇ ਤੇ ਕਾਲੇ ਦੀ ਇੱਕ ਸੰਗਿਆ ਦੇ ਦਿੱਤੀ, ਚਿੱਟੇ ਤੇ ਕਾਲੇ ਦੀ। ਕਹਿਣ ਲੱਗੇ, ਰਾਤੀ ਹੋਵਨ ਤਾਰੀਆਂ, ਰਾਤੀ ਹੋਵਨ ਤਾਰੀਆਂ ਸੁਪੇਦਾ ਸੇਵਨ। ਰਾਤ ਕਾਲੀ ਹੈ ਪਰ ਸੁਪੇਦ ਕੱਪੜੇ ਨੂੰ ਕਾਲੀ ਰਾਤ ਤੇ ਬਾਹਰ ਸੁੱਕਣੇ ਪਾ ਦਿਓ, ਉਹਨੇ ਰਾਤ ਦੀ ਕਾਲਖ ਨਾਲ ਕਾਲਾ ਥੋੜਾ ਹੋ ਜਾਣਾ। ਸਫੈਦ ਕੱਪੜੇ ਨੂੰ ਰਾਤ ਦੀ ਕਾਲਖ ਵਿੱਚ ਸੁੱਕਣੇ ਪਾ ਦਿਓ ਤੇ ਆਖੋ ਵੀ ਇਹ ਰਾਤ ਦੀ ਕਾਲਖ ਇਹਨੂੰ ਲੱਗ ਜਾਏਗੀ ਤੇ ਇਹ ਕਾਲਾ ਹੋ ਜਾਏਗਾ। ਬਿਲਕੁਲ ਨਹੀਂ, ਸਫੇਦਾ ਸੇਵਾ। ਪਰ ਦੂਜੇ ਪਾਸੇ ਕਹਿਣ ਲੱਗੇ, ਦਿਓ ਬੱਗਾ ਤਪੈ ਘਣਾ, ਦਿਨ ਸੁਫੈਦ ਹੈ, ਧੁੱਪ ਚੜੀ ਹੋਵੇ, ਚਿੱਟੀ ਧੁੱਪ ਜਿਹਨੂੰ ਦੇਖਣਾ ਵੀ ਔਖਾ ਹੋਵੇ ਤੇ ਓਨੀ ਤੇਜ਼ ਧੁੱਪ ਵਿੱਚ ਕਾਲੇ ਰੰਗ ਦਾ ਕੱਪੜਾ ਸੁੱਕਣੇ ਪਾ ਦਿਓ ਤੇ ਆਖੋ ਕਿ ਸੁਫੈਦ ਹੋ ਜਾਏਗਾ। ਇਹ ਗੱਲ ਵੀ ਨਾਮੁਮਕਿਨ, ਅਸੰਭਵ ਹੈ। ਦਿਓ ਬੱਗਾ ਤਪੇ ਘਣਾ, ਕਾਲਿਆਂ ਕਾਲਿਆਂ ਕਾਲੇ ਵਨ। ਹਰ ਰੰਗ ਆਪਣੀ ਥਾਵੇਂ, ਕਾਲਾ ਜਿਹੜਾ ਹੈ ਆਖਰੀ ਰੰਗ ਹੈ, ਇਹਦੇ ਤੇ ਰੰਗ ਕੋਈ ਹੋਰ ਨਹੀਂ ਚੜ੍ਹਦਾ। ਇਸੇ ਲਈ ਗੁਰੂ ਨੇ ਵਾਰ 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 ਕਾਲਖ ਤੋਂ ਬਚਣ ਲਈ ਆਖਿਆ, ਕਿਉਂਕਿ ਪ੍ਰਭੂ ਵੀ ਅੰਜਣ ਦੇ ਵਿੱਚ ਵੀ ਨਿਰੰਜਨ ਰਿਹਾ ਹੈ। ਉਹ ਕਹਿੰਦੇ, ਕਾਜਰ ਕੋਠ ਮੈਂ ਭਈ ਨਕਾਰੀ ਵਰਨ, ਨਿਰਮਲ ਵਰਨ ਬਣਿਓ ਰੀ, ਐਸੋ ਸਮਰੱਥ ਵਰਨ ਨਾ ਸਾਕੋ। ਇਹ ਗੱਲ ਸਭ ਤੋਂ ਔਖੀ ਹੈ, ਕਾਲਖ ਤੋਂ ਬਚ ਜਾਣਾ, ਕਿਉਂਕਿ ਕਾਲਾ ਇੱਕ ਐਸਾ ਬਦਕਿਸਮਤ ਰੰਗ ਹੈ, ਇਹਦੇ ਤੇ ਫਿਰ ਹੋਰ ਕੋਈ ਰੰਗ ਨਹੀਂ ਚੜ੍ਹਦਾ। ਗੁਰੂ ਨੇ ਆਖ ਵੀ ਦਿੱਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ। ਹੁਣ ਰੰਗ ਤੇ ਹੈ ਪਰ ਆਹ ਗੱਲ ਨਾਲ ਜਿਹੜੀ ਆਖ ਦਿੱਤੀ ਨੇ ਇਹ ਵਿਚਾਰ ਨਹੀਂ ਹੈ। ਮਾਇਆ ਰੰਗ ਬਿਰੰਗ ਕਰਤ। ਹੁਣ ਰੰਗ ਤੇ ਦੋ ਹੀ ਨੇ, ਗੁਰਮਤ ਅਨੁਸਾਰ ਦੋ ਰੰਗਾਂ ਦਾ ਜ਼ਿਕਰ, ਇੱਕ ਮਾਇਆ ਦਾ ਇੱਕ ਰੱਬ ਦਾ ਨਾਮ ਰੰਗ। ਔਰ ਉਹਨਾਂ ਦਾ ਮੁਕਾਬਲਤਨ ਜਿਹੜੀਆਂ ਸਿਫਤਾਂ ਨੇ ਉਹ ਵੀ ਸਾਹਮਣੇ ਰੱਖ ਦਿੱਤੀਆਂ, ਆਪਾਂ ਰੋਜ਼ ਪੜ੍ਹਨੇ। ਇਹ ਧਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿਨਾ ਕੇ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕੇ ਹੋ ਸਦ ਕੁਰਬਾਨੇ ਜਾਓ। ਕਾਇਆ ਰੰਗਨ ਜੇਥੀਏ ਪਿਆਰੇ। ਇੱਕ ਇੱਕ ਗੱਲ ਦੀ ਰਮਜ ਸਾਹਮਣੇ ਆ ਜਾਂਦੀ। ਇੱਥੇ ਹੁਣ ਰੰਗਣ ਦੀ ਗੱਲ ਕੀਤੀ ਨੇ, ਨਾਮ ਨਾਲ ਰੰਗਣ ਦੀ, ਤਦ ਵੀ ਨਾਲ ਕਾਇਆ ਦਾ ਲਫ਼ਜ਼ ਵਰਤਿਆ ਨੇ, ਆਹ ਸੋਚਣਾ ਇਹ ਫਿਰ ਰਮਜ ਹੈ। ਨਹੀਂ ਤਾਂ ਹੀ ਖਿਆਲ ਕਰਿਓ, ਜਿੰਨੀ ਬਾਹਰ ਦੀ ਉਸਾਰੀ ਹੈ ਜਿਹੜਾ ਸੰਸਾਰ ਦਿਸਦਾ, ਜਿੰਨੀ ਬਾਹਰ ਦੀ ਉਸਾਰੀ ਹੈ ਇਹ ਹਵਾਲੇ ਮਾਇਆ ਦੇ ਕੀਤੀ ਗਈ, ਤੇ ਜਿੰਨੀ ਅੰਦਰ ਦੀ ਉਸਾਰੀ ਹੈ ਉਹ ਉਸਾਰੀ ਹਰੀ ਕਰਨਾ ਹੈ। ਇਸੇ ਲਈ ਸੰਸਾਰ ਨੂੰ ਮਾਇਆ ਦਾ ਰੂਪ ਦਿੱਤਾ ਗਿਆ। ਬਾਹਰ ਦੀ ਉਸਾਰੀ ਮਾਇਆ ਕਰਦੀ, ਅੰਦਰ ਦੀ ਉਸਾਰੀ ਪ੍ਰਭੂ ਕਰਦਾ ਹੈ, ਹਰੀ ਕਰਦਾ ਹੈ। ਬਾਹਰ ਦੇ ਜਿੰਨੇ ਰੰਗ ਨੇ ਉਹ ਇਹਨਾਂ ਅੱਖਾਂ ਨਾਲ ਦੇਖੇ ਜਾ ਸਕਦੇ ਨੇ, ਇਹਨਾਂ ਹੱਥਾਂ ਨਾਲ ਕੀਤੇ ਜਾ ਸਕਦੇ ਨੇ। ਅੰਦਰ ਦੇ ਜਿੰਨੇ ਰੰਗ ਨੇ ਉਹ ਮਨ ਦੀਆਂ ਸੁਰਤ ਦੀਆਂ ਅੱਖਾਂ ਨਾਲ ਦੇਖੇ ਜਾ ਸਕਦੇ ਨੇ, ਸੁਰਤ ਦੀਆਂ ਅੱਖਾਂ ਨਾਲ ਹੀ ਹੱਥਾਂ ਨਾਲ ਹੀ ਕੀਤੇ ਜਾ ਸਕਦੇ ਨੇ। ਪਰ ਹੁਣ ਇੱਕ ਖਿਆਲ ਕਰਿਓ, ਆਹ ਦੋ ਲਫ਼ਜ਼ ਇਕੱਠੇ ਨੇ, ਪਹਿਲਾਂ ਇਸ ਰਮਜ ਤੋਂ ਫਿਰ ਅੱਗੇ ਤੁਰਨੇ ਆ। ਉਹ ਹੈ ਮਾਇਆ ਰੰਗ ਬਿਰੰਗ ਕਰਤ। ਰੰਗ ਦਾ ਮਤਲਬ ਕੀ ਹੈ, ਰੰਗਾਂ ਦੀ ਲੋੜ ਕਿਉਂ ਪਈ, ਰੰਗਾਂ ਨੇ ਜਨਮ ਕਿੱਥੋਂ ਲਿਆ। ਕੱਪੜਾ ਪਹਿਲੇ ਵੀ ਹੁੰਦਾ ਸੀ, ਉਦੋਂ ਵੀ ਲੋਕ ਤਨ ਟੱਕਦੇ ਸਨ। 100-200 ਸਾਲ ਪਿੱਛੇ ਤੁਰ ਜਾਈਏ, ਬਹੁਤਾ ਰੰਗਾਂ ਦਾ ਪ੍ਰਭਾਵ ਨਹੀਂ ਸੀ। ਕੱਪੜਾ ਬਣਦਾ ਸੀ, ਖੱਦਰ ਬਣਦਾ ਸੀ, ਕੋਰਾ ਖੱਦਰ ਲੋਕ ਪਹਿਣਦੇ ਸਨ, ਕਿਉਂਕਿ ਰੰਗ ਦਾ ਅਰਥ ਹੀ ਉਹ ਹੈ ਜਿਹੜਾ ਅਟਰੈਕਟ ਕਰੇ, ਤਵੱਜੋ ਖਿੱਚੇ, ਖਿੱਚ ਦਾ ਕੇਂਦਰ ਬਣੇ, ਮਨੁੱਖ ਦੀ ਲਗਨ, ਮਨੁੱਖ ਦੀ ਤਵੱਜੋ ਖਿੱਚੇ, ਦੂਜਿਆਂ ਨਾਲੋਂ ਵੱਖਰਾ ਕਰੇ ਤੇ ਸਪੈਸ਼ਲ ਨਜ਼ਰ ਆਵੇ। ਰੰਗ ਦਾ ਜਨਮ ਇੱਥੋਂ ਹੋਇਆ ਹੈ, ਇੱਕ ਐਸ ਸੋਚ ਵਿੱਚੋਂ। ਨਹੀਂ ਤਾਂ ਬਿਨਾਂ ਰੰਗ ਤੋਂ ਵੀ ਕੱਪੜਾ ਪਾਇਆ ਜਾ ਸਕਦਾ ਹੈ, ਉਹ ਗਰਮੀ ਵੀ ਸਰਦੀ ਤੋਂ ਵੀ ਓਨਾ ਹੀ ਬਚਾਏਗਾ, ਤਨ ਵੀ ਢੱਕੇਗਾ। ਰੰਗਾਂ ਦੀ ਲੋੜ ਕਿਉਂ ਪਈ, ਕਿਉਂਕਿ ਕਿਸੇ ਦੀ ਬਿਰਤੀ ਤਵੱਜੋ ਖਿੱਚੀ ਜਾ ਸਕੇ, ਉਹਨੂੰ ਚੰਗਾ ਲੱਗੇ। ਹੁਣ ਜਿੱਥੋਂ ਤੱਕ ਚੰਗੇ ਲੱਗਣ ਦਾ ਮਸਲਾ ਹੈ, ਉਹ ਹਰ ਕਿਸੇ ਦਾ ਆਪਣਾ, ਕਿਉਂਕਿ ਟੇਸਟ ਹਰ ਕਿਸੇ ਦਾ ਆਪਣਾ, ਪਸੰਦ ਹਰ ਕਿਸੇ ਦੀ ਆਪਣੀ। ਇਸੇ ਲਈ ਜਦੋਂ ਰੰਗ ਨੇ ਜਨਮ ਲਿਆ ਨਾ, ਫਿਰ ਇੱਕ ਨਾਲ ਨਾ ਲਿਆ, ਦੂਜੇ ਨੇ ਲਿਆ, ਦੂਜੇ ਨਹੀਂ ਤੀਜੇ ਨੇ ਲਿਆ, ਹੁਣ ਤੇ ਰੰਗਾਂ ਨੂੰ ਮਿਕਸ ਕਰ ਕਰਕੇ ਕਈ ਨਵੇਂ ਨਵੇਂ ਰੰਗ ਬਣ ਰਹੇ ਨੇ। ਉਹ ਕਿਉਂ ਬਣ ਰਹੇ ਨੇ? ਅੱਜ ਤੋਂ 20-50 ਸਾਲ ਪਿੱਛੇ ਚਲੇ ਜਾਓ, ਕੁਛ ਰੰਗ ਪੈਦਾ ਹੋਏ ਸਨ, 2-4 ਹੀ ਹੁੰਦੇ ਸਨ। ਹੁਣ ਰੰਗਾਂ ਨੂੰ ਮਿਕਸ ਕਰ ਕਰਕੇ ਨਵੇਂ ਨਵੇਂ ਰੰਗ ਪੈਦਾ ਕੀਤੇ ਜਾ। ਰੰਗਾਂ ਦੀ ਬਹੁਤਾਤ ਕਿਉਂ ਹੋ ਗਈ, ਵਰਾਇਟੀ ਕਿਉਂ ਜ਼ਿਆਦਾ ਹੋ ਗਈ? ਕਿਉਂਕਿ ਪਸੰਦ ਵੱਖਰੀ ਵੱਖਰੀ ਹੈ, ਤੇ ਪਸੰਦ ਨਾਲ ਹੀ ਅਟਰੈਕਟ ਹੋਣਾ ਮਨੁੱਖ ਨੇ। ਜੇ ਭਲਾ ਕਿਸੇ ਦੁਕਾਨ ਤੇ ਸਾਰੇ ਹੀ ਚਿੱਟੇ ਕੱਪੜੇ ਪਏ ਹੋਣ, ਇੱਕੋ ਹੀ ਕੱਪੜਾ ਹੋਵੇ ਤੇ ਸਾਰੇ ਹੀ ਚਿੱਟੇ ਹੋਣ, ਉੱਥੇ ਜਾ ਕੇ ਕੋਈ ਆਖੇਗਾ ਪਸੰਦ ਕਰ ਲੈ? ਕੱਪੜੇ ਤਾਂ ਉਹੀ, ਰੰਗ ਵੀ ਸਾਰਿਆਂ ਦੇ ਚਿੱਟੇ ਨੇ। ਉੱਥੇ ਜਾ ਕੇ ਕਿਸੇ ਦੀ ਚੋਇਸ ਵੱਖਰੀ ਰਹਿ ਜਾਏਗੀ? ਕੋਈ ਆਖੇਗਾ ਇੱਥੋਂ ਪਸੰਦ ਕਰ ਲੈ ਕਿਹੜਾ ਕੱਪੜਾ ਲੈਣਾ? ਰੰਗ ਵੀ ਚਿੱਟਾ ਸਾਰਿਆਂ ਦਾ, ਕੱਪੜਾ ਵੀ ਇੱਕੋ। ਪਰ ਜੇ ਇੱਕੋ ਹੀ ਕੱਪੜੇ ਵਿੱਚ ਵੱਖ ਵੱਖ ਰੰਗ ਪਏ ਹੋਣ, ਜਿੰਨੀ ਵਰਾਇਟੀ ਜ਼ਿਆਦਾ ਹੋਏਗੀ ਉੱਥੇ ਓਨਾ ਹੀ ਪਸੰਦ ਦਾ ਮਸਲਾ ਆ ਜਾਏਗਾ। ਤੇ ਬਹੁਤੇ ਰੰਗ ਕਿਉਂ ਪੈਦਾ ਹੋਏ, ਵਰਾਇਟੀ ਕਿਉਂ ਰੱਖਣੀ ਪਈ ਬਜਾਜ ਨੂੰ, ਕੱਪੜਾ ਵੇਚਣ ਵਾਲੇ ਨੂੰ? ਕਿਉਂਕਿ ਹਰ ਕਿਸੇ ਦੀ ਪਸੰਦ ਆਪਣੀ ਹੈ, ਉਹਦੀ ਆਪਣੀ ਪਸੰਦ ਦਾ ਰੰਗ ਉਸ ਗਾਹਕ ਨੂੰ ਮੇਰੀ ਦੁਕਾਨ ਤੇ ਖਿੱਚ ਕੇ ਲਿਆਏਗਾ। ਉਹਦੇ ਕੋਲ ਵਰਾਇਟੀ ਜ਼ਿਆਦਾ ਹੈ, ਮੇਰੇ ਮਨ ਪਸੰਦ ਦਾ ਰੰਗ ਮਿਲ ਜਾਂਦਾ ਹੈ। ਇਸ ਲਈ ਅਟਰੈਕਟ ਕਰਨਾ, ਖਿੱਚ ਪੈਦਾ ਕਰਨੀ, ਕਿਸੇ ਨੂੰ ਆਪਣੇ ਵੱਲ ਖਿੱਚਣਾ, ਇਹ ਹੈ ਰੰਗ ਦਾ ਕਸਬ। ਜਿੱਥੋਂ ਰੰਗ ਨੇ ਜਨਮ ਲਿਆ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਬਾਣੀ ਵਿੱਚ ਇੱਕ ਲਫ਼ਜ਼ ਜਿਹੜਾ ਵਰਤਿਆ, ਇਹਦੀ ਰਮਜ਼ ਕੀ ਹੈ? ਉਹ ਇਹ ਕਿ ਮਾਇਆ ਦੇ ਵੀ ਬਹੁਤ ਰੰਗ ਨੇ, ਬਹੁਤ ਰੰਗ ਮਾਇਆ, ਕਈ ਰੂਪਾਂ ਵਿੱਚ, ਕਈ ਰੰਗਾਂ ਵਿੱਚ ਮਾਇਆ ਮਨੁੱਖ ਤੇ ਪ੍ਰਭਾਵ ਛੱਡਦੀ, ਬਹੁਤ ਰੰਗ ਨੇ ਤੇ ਹੈ ਨਾ ਅਟਰੈਕਟਫੁਲ, ਮਨੁੱਖ ਇਹਦੇ ਵੱਲ ਵੀ ਖਿੱਚਿਆ ਜਾਂਦਾ। ਪਰ ਇੱਕ ਖਿਆਲ ਕਰੀ, ਕਹਿਣ ਲੱਗੇ ਜਦੋਂ ਤੇਰਾ ਮਨ, ਤੇਰਾ ਜੀਵਨ ਇਹਨਾਂ ਰੰਗਾਂ ਵਿੱਚ ਰੰਗਿਆ ਗਿਆ, ਹਾਂ ਅਜੇ ਰੰਗਿਆ ਨਾ ਗਿਆ ਹੋਵੇ ਕੁਝ ਹੋਰ ਗੱਲ ਹੈ, ਜਦੋਂ ਰੰਗਿਆ ਗਿਆ ਫਿਰ ਇਹਨੇ ਬਿਰੰਗ ਹੋ ਜਾਣਾ, ਕਿਸੇ ਨੇ ਇਹਦੀ ਅਟਰੈਕਸ਼ਨ ਨਹੀਂ ਕਬੂਲਣੀ। ਜਦੋਂ ਮਨੁੱਖ ਮਾਇਆ ਦੇ ਨਸ਼ੇ ਵਿੱਚ ਆ ਜਾਏ, ਮਾਇਆ ਕਿਸੇ ਕੋਲ ਹੋਵੇ ਕੋਈ ਮਾੜੀ ਗੱਲ ਨਹੀਂ, ਪਿਛਲੇ ਸਬਜੈਕਟ ਨੂੰ ਨਾਲ ਜੋੜਨਾ ਚਾਹਣਾ, ਜਦੋਂ ਮਾਇਆ ਅੰਦਰ ਪ੍ਰਭਾਵ ਕਰ ਜਾਏ ਨਾ, ਪ੍ਰਭਾਵਿਤ ਅੰਦਰੋਂ ਕਰ ਦੇਵੇ ਮਨੁੱਖ ਨੂੰ, ਮਾਇਆ ਅੰਦਰੋਂ ਅਸਰ ਕਰ ਜਾਏ, ਕਿਉਂਕਿ ਰੰਗਣ ਦਾ ਅਰਥ ਹੀ ਹੈ ਅੰਦਰ, ਤਾਂ ਉਸ ਦਿਨ ਲਫ਼ਜ਼ ਆਏ ਸਨ ਤੰਦ ਤੰਦ ਰੰਗੀ ਜਾਂਦੀ ਹੈ। ਸਤਿਗੁਰੂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਛੰਤ ਵਿੱਚ ਵੀ ਇਹੋ ਗੱਲ ਆਖੀ, ਕਹਿਣ ਲੱਗੇ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਰਾਮ ਰਾਜੇ। ਉੱਥੇ ਭਾਵੇਂ ਸੱਚੇ ਰੰਗ ਦੀ ਗੱਲ ਹੈ, ਲੇਕਿਨ ਵਿਆਖਿਆ ਰੰਗ ਦੀ, ਮਨ ਰਾਮ ਕਸਵੱਟੀ ਲਾਇਆ ਮੇਰਾ ਮਨ ਤਨੋ ਭਿੰਨਾ। ਹਰ ਤੰਦ ਰੰਗੀ ਗਈ, ਰੰਗ ਦਾ ਅਰਥ ਉਹ ਹੈ ਜਦੋਂ ਅੰਦਰ ਤੱਕ ਪਹੁੰਚ ਜਾਏ। ਤੇ ਗੁਰੂ ਕਹਿੰਦੇ ਨੇ ਮਾਇਆ ਰੰਗ ਜਿਹੜਾ ਹੈ ਜਦੋਂ ਅੰਦਰ ਤੱਕ ਪਹੁੰਚ ਜਾਏ ਨਾ, ਉਹ ਬਿਰੰਗ ਕਰ ਦਿੰਦਾ ਹੈ, ਕਿਉਂਕਿ ਅਟਰੈਕਸ਼ਨ ਹੀ ਤਾਂ ਉਹਦਾ ਕਸਬ ਸੀ। ਕਿਸੇ ਨੂੰ ਆਪਣੇ ਵੱਲ ਖਿੱਚਣਾ ਹੀ ਤਾਂ ਉਹਦਾ ਕਸਬ ਸੀ। ਪਰ ਜਦੋਂ ਮਾਇਆ ਦਾ ਰੰਗ ਅੰਦਰ ਅਸਰ ਕਰ ਜਾਏ ਨਾ, ਤੇ ਮਨੁੱਖ ਮਾਇਆ ਦੇ ਨਸ਼ੇ ਹੰਕਾਰ ਵਿੱਚ ਆ ਜਾਏ, ਫਿਰ ਉਹਦੇ ਕੋਲ ਵੀ ਕੋਈ ਬਹਿਣਾ ਪਸੰਦ ਨਹੀਂ ਕਰਦਾ। ਕਿਸੇ ਹੰਕਾਰੀ ਆਦਮੀ ਨੂੰ ਕੋਈ ਨਹੀਂ ਕਬੂਲਦਾ। ਹਾਂ ਮਾਇਆ ਹੋਵੇ ਪਰ ਹੰਕਾਰ ਨਾ ਹੋਵੇ, ਹਰ ਇੱਕ ਨੂੰ ਪਿਆਰ ਨਾਲ ਮਿਲੇ, ਮਿੱਠਾ ਬੋਲੇ, ਉਹਦੇ ਕੰਮ ਆਵੇ, ਫਿਰ ਲੋਕ ਕੋਲ ਬਹਿੰਦੇ ਨੇ, ਕਿਉਂਕਿ ਅਜੇ ਇਹਨੂੰ ਮਾਇਆ ਦਾ ਰੰਗ ਨਹੀਂ ਚੜਿਆ। ਅਜੇ ਬਿਰੰਗ ਨਹੀਂ ਹੋਇਆ। ਮਾਨੋ ਰੰਗ ਦਾ ਅਰਥ ਹੈ ਅਟ੍ਰੈਕਸ਼ਨ, ਤੇ ਜਦੋਂ ਮਾਇਆ ਦਾ ਨਸ਼ਾ ਆ ਜਾਏ ਨਾ ਮਨੁੱਖ ਦੇ ਅੰਦਰ, ਹੋਂ ਪੈਦਾ ਹੋ ਜਾਏ, ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਕੋਈ, ਤਾਂ ਅਗਲੇ ਲਫ਼ਜ਼ ਅੰਦਰ ਇਸੇ ਲਈ ਖਿਆਲ ਦੇ ਦਿੱਤੇ ਨੇ, ਸਭ ਤੋਂ ਪਹਿਲਾਂ ਜਦੋਂ ਬਿਰੰਗ ਕਰਦੀ ਹੈ ਉਹਦਾ ਮਤਲਬ ਭਰਮ ਵਿੱਚ ਪੈਦਾ ਕਰ ਪਾ ਦਿੰਦੀ ਹੈ। ਉਹ ਸਮਝ ਦੀ ਨਹੀਂ ਸਕਦਾ ਕਿ ਆਹ ਰੰਗ ਕੀ ਹੈ, ਆਹ ਮਨੁੱਖਤਾ ਕੀ ਹੈ, ਮੇਰਾ ਪੜੋਸੀ ਕੀ ਹੈ, ਕੋਈ ਗਰੀਬ ਕੀ ਹੈ, ਕੋਈ ਅਮੀਰ ਕੀ ਹੈ, ਜਾਤ ਪਾਤ ਕੀ, ਇਹ ਸਾਰਾ ਕੁਝ ਸਮਝਣ ਤੋਂ ਉਹ ਸਮਰੱਥ ਹੋ ਜਾਂਦਾ, ਅਸਮਰੱਥ ਹੋ ਜਾਂਦਾ, ਸਮਰੱਥ ਨਹੀਂ ਰਹਿੰਦਾ, ਤੇ ਇਸੇ ਦਾ ਨਾਂ ਭਰਮ ਹੈ। ਇੱਥੋਂ ਤੱਕ ਕਿ ਮਨੁੱਖ ਆਪਣੇ ਆਪ ਤੇ ਵੀ ਭਰਮ ਕਰ ਲੈਂਦਾ, ਆਪਣੇ ਆਪ ਨੂੰ ਵੀ ਨਹੀਂ ਸਮਝ ਸਕਦਾ। ਕਹਿਣ ਲੱਗੇ ਉਹਦੀ ਨਿਸ਼ਾਨੀ ਇਹ ਹੈ ਕਿ ਭਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ, ਭਰਮ ਮੋਹ ਦੇ ਅੰਨੇ ਖੂਹ ਵਿੱਚ ਡਿੱਗ ਪੈਂਦਾ। ਹਰ ਇੱਕ ਚੀਜ਼ ਉਹਦੇ ਜੀਵਨ ਵਿੱਚ ਭਰਮ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਹੋਰ ਕਿਸੇ ਚੀਜ਼ ਤੇ ਭਰਮ ਤਾਂ ਰਹਿ ਗਿਆ, ਕਿਤੇ ਆਪਣੇ ਆਪ ਵਿੱਚ ਵੀ ਭਰਮ ਕਰਨ ਲੱਗ ਪੈਂਦਾ। ਭਰਮ ਕਹਿੰਦੇ ਜਿੰਦਗੀ ਭੁਲੇਖਾ ਪੈ ਜਾਏ, ਕਹਿੰਦੇ ਨੇ ਉਹਨੂੰ ਆਪਣੇ ਆਪ ਪ੍ਰਤੀ ਕੀ ਭਰਮ ਪੈ ਗਿਆ। ਅਗਲੀ ਲਾਈਨ ਵਿੱਚ ਕਹਿਣ ਲੱਗੇ, ਏਤਾ ਗੱਬ, ਆਪਣੇ ਆਪ ਦਾ ਭੁਲੇਖਾ। ਜਦੋਂ ਮਾਇਆ ਦੇ ਰੰਗ ਨੇ ਬਿਰੰਗ ਕੀਤਾ, ਸੰਸਾਰ ਦੇ ਲੋਕ ਵੀ ਉਹਦੇ ਤੋਂ ਦੂਰ ਨੱਸਣ ਲੱਗ ਪਏ। ਕਿਸੇ ਦੀ ਮਾਇਆ ਤੋਂ ਦੂਰ ਨਹੀਂ ਨੱਸਦੇ, ਉਹਦੇ ਨਸ਼ੇ ਤੋਂ, ਉਹਦੇ ਹੰਕਾਰ ਤੋਂ ਦੂਰ ਨੱਸਦੇ। ਫਿਰ ਉਹ ਦੂਜੇ ਨੂੰ ਪਸੰਦ ਨਹੀਂ ਕਰਦਾ। ਪਿਛਲੇ ਦਿਹਾੜੇ 'ਚ ਮਰਜ਼ ਕੀਤੀ ਸੀ, ਅੱਜ ਦਾ ਸਮਾਜ ਇਸ ਅਵਸਥਾ ਤੱਕ ਪੁੱਜ ਗਿਆ ਹੈ। ਕੋਈ ਅਮੀਰਾਂ ਦੀ ਕਲੋਨੀ ਹੋਵੇ, ਮਨੁੱਖ ਪਹਿਲਾਂ ਸਭ ਤੋਂ ਇਹ ਗੱਲ ਪੁੱਛਦਾ, ਜਿਸ ਏਰੀਏ ਵਿੱਚ ਮੈਂ ਘਰ ਲੈ ਰਿਹਾ ਉਹ ਲੋਕੈਲਿਟੀ ਕਿਹੋ ਜਿਹੀ ਹੈ। ਜੇ ਕੋਈ ਆਖਦੇ ਵੀ ਇੱਥੇ ਗਰੀਬ ਵੀ ਰਹਿੰਦੇ ਨੇ, ਕਿਸੇ ਅਮੀਰਾਂ ਦੀਆਂ ਕੋਠੀਆਂ ਬੰਗਲੇ ਹੋਣ ਨਾ, ਉੱਥੇ ਮਿਊਂਸਪੈਲਿਟੀ ਚਾਹੇ ਕਿ ਅਸੀਂ ਕੁਛ ਅਪਾਰਟਮੈਂਟ ਗਰੀਬਾਂ ਲਈ ਬਣਾ ਦਈਏ, ਉਹ ਦਰਖਾਸਤਾਂ ਦਿੰਦੇ ਨੇ ਇੱਥੇ ਨਾ ਬਣਾਇਓ, ਸਾਡੇ ਮਕਾਨਾਂ ਦੀ ਵੈਲਿਊ ਘੱਟ ਜਾਏਗੀ। ਰੋਜ਼ਾਨਾ ਜੀਵਨ ਵਿੱਚ ਗੱਲ ਹੈ, ਬੰਗਲੇ ਹੋਣ ਅਮੀਰਾਂ ਦੇ, ਉਹਨਾਂ ਨੇ ਆਪਣੀ ਮਰਜ਼ੀ ਦੀ ਲੋਕੈਲਿਟੀ ਚੁਣੀ ਹੋਵੇ, ਆਪਣੇ ਵਰਗੇ ਚੁਣੇ ਹੋਣ, ਬੰਗਲੇ ਹੁਣ ਅਮੀਰਾਂ ਦੇ, ਤੇ ਉਹਨਾਂ ਦੇ ਕੋਲ ਕੋਈ ਮਿਊਂਸਪੈਲਿਟੀ, ਉਹਨਾਂ ਦੇ ਕੋਲ ਕੋਈ ਸ਼ਹਿਰ ਦੇ ਜ਼ਿੰਮੇਵਾਰ ਲੋਕ ਚਾਹਣ ਕਿ ਇੱਥੇ ਕੁਛ ਅਪਾਰਟਮੈਂਟ ਗਰੀਬਾਂ ਲਈ ਵੀ ਬਣਾ ਦਿਓ, ਤੇ ਦਰਖਾਸਤਾਂ ਦਿੰਦੇ, ਨਹੀਂ ਬਣਨ ਦਿੰਦੇ, ਵੱਡੀ ਤੋਂ ਵੱਡੀ ਰੁਕਾਵਟ ਖੜੀ ਕਰਦੇ ਨੇ। ਕਿਉਂ? ਕਿਉਂਕਿ ਇਹਨਾਂ ਗਰੀਬਾਂ ਦੇ ਇੱਥੇ ਘਰ ਬਣਾਉਣ ਨਾਲ, ਰਹਿਣ ਨਾਲ ਸਾਡੇ ਬੰਗਲਿਆਂ ਦੀ ਵੈਲਿਊ ਘੱਟ ਗਈ ਹੈ, ਇਹਨਾਂ ਦੀ ਕੀਮਤ ਘੱਟ ਜਾਏਗੀ। ਹਾਲਾਂਕਿ ਉਹਨੂੰ ਪਤਾ ਹੈ ਕਿ ਅਮੀਰ ਨੂੰ ਹਮੇਸ਼ਾ ਗਰੀਬ ਦੀ ਲੋੜ ਹੈ, ਜਿੰਨਾ ਅਮੀਰ ਹੈ ਉਸੇ ਨੂੰ ਤਾਂ ਗਰੀਬ ਦੀ ਲੋੜ ਹੈ, ਉਹਦਾ ਨੌਕਰ ਕੌਣ ਬਣੇਗਾ, ਉਹਦੀ ਚਾਕਰੀ ਕਿਸੇ ਅਮੀਰ ਨੇ ਤਾਂ ਅਮੀਰ ਦੀ ਚਾਕਰੀ ਕਰਨੀ ਨਹੀਂ। ਸ਼ਹਿਰ ਵਿੱਚ ਗਰੀਬ ਨਾ ਹੋਣ, ਅਮੀਰਾਂ ਦਾ ਇੱਕ ਦਿਨ ਖਾਣਾ ਨਾ ਬਣੇ, ਸ਼ਹਿਰ ਵਿੱਚ ਗਰੀਬ ਨਾ ਹੋਣ, ਅਮੀਰ ਨੂੰ ਰੋਟੀ ਪਰੋਸ ਕੇ ਕੋਈ ਨਾ ਦੇਵੇ। ਜੇ ਸ਼ਹਿਰ ਵਿੱਚ ਗਰੀਬ ਨਾ ਹੋਣ, ਤੇਰੇ ਲਈ ਗਰੀਆਂ ਗਲੀਆਂ ਦੀ ਸਫਾਈ ਕੋਈ ਨਾ ਕਰੇ, ਸ਼ਹਿਰ ਵਿੱਚ ਗਰੀਬ ਨਾ ਹੋਣ, ਤੇਰੀ ਗਲੀ 'ਚ ਤਾਂ ਕੱਪੜੇ ਕੋਈ ਨਾ ਧੋਵੇ, ਪ੍ਰੈਸ ਕਰਕੇ ਕੋਈ ਨਾ ਦੇਵੇ, ਤੇਰੀ ਸਾਰੀ ਸਜਾਵਟ ਖੂਬਸੂਰਤੀ ਗਰੀਬੀ 'ਤੇ ਨਿਰਭਰ ਹੈ, ਪਰ ਤੂੰ ਉਸ ਗਰੀਬੀ ਤੋਂ, ਉਸ ਗਰੀਬ ਤੋਂ ਇੰਨਾ ਪਰਹੇਜ਼ ਅਤੇ ਇੰਨੀ ਨਫ਼ਰਤ ਕਰ ਰਿਹਾ, ਤੂੰ ਕਹਿੰਦਾ ਮੇਰੇ ਨੇੜੇ ਵੀ ਨਾ ਵਸੇ, ਮੇਰਾ ਕੰਮ ਕਰੇ ਦੂਰ ਚਲਾ ਜਾਏ। ਇਹ ਹੈ ਹੋਮੇ ਦਾ ਨਸ਼ਾ, ਅਤੇ ਸਾਡੇ ਆਮ ਸਮਾਜ ਵਿੱਚ ਪਸਰ ਰਿਹਾ, ਜਿਹੜਾ ਮਨੁੱਖ ਨੂੰ ਮਾਇਆ ਦੇ ਰੰਗ ਕਰਕੇ ਬਿਰੰਗ ਕਰ ਰਿਹਾ, ਦੂਰ ਕਰ ਰਿਹਾ ਇੱਕ ਦੂਜੇ ਤੋਂ। ਗੁਰੂ ਕਹਿੰਦੇ ਨੇ ਜਦੋਂ ਮਾਇਆ ਦੇ ਰੰਗ ਵਿੱਚ ਉਹ ਬਿਰੰਗ ਹੁੰਦਾ ਹੈ ਨਾ, ਕੋਈ ਉਹਦੀ ਖੂਬਸੂਰਤੀ ਨਹੀਂ ਰਹਿੰਦੀ, ਕਿਉਂਕਿ ਬਿਰੰਗ ਦਾ ਮਤਲਬ ਕੋਈ ਖੂਬਸੂਰਤੀ ਨਹੀਂ, ਤੇ ਰੰਗ ਦਾ ਮਤਲਬ ਖੂਬਸੂਰਤੀ। ਰੰਗ ਬਣਿਆ ਹੀ ਅਟ੍ਰੈਕਸ਼ਨ ਲਈ ਹੈ, ਖੂਬਸੂਰਤੀ ਲਈ ਹੈ, ਰੰਗਾਂ ਦੀ ਹੋਂਦ ਹੀ ਖੂਬਸੂਰਤੀ ਲਈ ਆਈ ਹੈ, ਤੇ ਬਿਰੰਗ ਦਾ ਮਤਲਬ ਹੈ ਕੋਈ ਖੂਬਸੂਰਤੀ ਨਹੀਂ। ਮਾਇਆ ਦੇ ਰੰਗ ਵਿੱਚ ਜਦੋਂ ਮਨੁੱਖ ਰੰਗਿਆ ਜਾਂਦਾ ਹੈ, ਉਦੋਂ ਬਿਰੰਗ ਹੋ ਜਾਂਦਾ ਹੈ, ਕੋਈ ਖੂਬਸੂਰਤੀ ਨਹੀਂ ਰਹਿੰਦੀ, ਰੰਗਾਂ ਵਿੱਚ ਵੀ ਕੋਈ ਖੂਬਸੂਰਤੀ ਨਹੀਂ ਰਹਿੰਦੀ। ਗੁਰੂ ਖਿਆਲ ਦਿੰਦੇ, ਤੇ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਦੇ ਮਨ ਵਿੱਚ ਇੱਕ ਭਰਮ ਪੈਦਾ ਹੁੰਦਾ ਕਿ ਮੇਰੇ ਵਰਗਾ ਕੋਈ ਨਹੀਂ, ਮਾਇਆਧਾਰੀ ਅਥਾਨਾ ਬੋਲਾ ਵਾਲੀ ਗੱਲ ਹੈ, ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਏਤਾ ਗੱਬ ਆਕਾਸ਼ ਨਾ ਮਾਵਤ, ਇੰਨਾ ਹੰਕਾਰ ਇੰਨਾ ਗਰਬ, ਮੈਂ ਇੰਨਾ ਵੱਡਾ ਹਾਂ, ਮੈਂ ਏਡਾ ਮਹਾਨ ਹਾਂ, ਮਾਨੋ ਸਾਰੀ ਦੁਨੀਆ ਮੇਰੇ ਨਾਲੋਂ ਛੋਟੀ ਹੈ। ਆਕਾਸ਼ ਲਫ਼ਜ਼ ਕਿਉਂ ਵਰਤਿਆ ਨੇ? ਕਿਉਂਕਿ ਬ੍ਰਹਿਮੰਡ ਦਾ ਥੱਲੇ ਤੇ ਉੱਪਰ ਦਾ ਹਿੱਸਾ ਧਰਤੀ ਤੇ ਆਕਾਸ਼ ਹੈ। ਆਪਾਂ ਜਿਹਨੂੰ ਸਭ ਤੋਂ ਉੱਚੀ ਚੀਜ਼ ਆਖੀਏ ਉਹਨੂੰ ਆਖੀਦਾ ਵੀ ਇਹ ਤੇ ਅੱਜ ਕੱਲ੍ਹ ਆਕਾਸ਼ ਦੀਆਂ ਉਡਾਰੀਆਂ ਲਗਾਉਂਦਾ, ਇਹ ਧਰਤੀ ਤੇ ਨਹੀਂ ਆਕਾਸ਼ ਤੇ ਰਹਿੰਦਾ। ਤੇ ਗੁਰੂ ਕਹਿੰਦੇ ਨੇ ਉਹਨੂੰ ਇੰਨਾ ਹੰਕਾਰ ਹੋ ਜਾਂਦਾ ਮਨ ਨੂੰ, ਆਕਾਸ਼ ਤੇ ਧਰਤੀ ਦੇ ਦਰਮਿਆਨ ਵਿੱਚ ਵੀ ਨਹੀਂ ਮਿਉਂਦਾ, ਉਦੋਂ ਵੀ ਕੋਈ ਉੱਤੇ ਥਾਂ ਹੋਵੇ ਚਲਾ ਜਾਏ, ਆਖੇ ਮੇਰੀ ਇੰਨੇ ਵਿੱਚ ਗੁਜ਼ਾਰਾ ਨਹੀਂ, ਮੈਂ ਇਦੋਂ ਵੱਡਾ ਆਕਾਸ਼ ਮੇਰੇ ਤੋਂ ਨੀਵਾਂ ਰਹਿ ਜਾਏ। ਆਕਾਸ਼ ਨਾ ਮਾਵਤ, ਆਕਾਸ਼ ਧਰਤੀ ਤੇ ਆਕਾਸ਼ ਵਿੱਚ ਨਹੀਂ ਮਿਲਦਾ, ਕਹਿੰਦਾ ਸਾਰੀ ਦੁਨੀਆ ਮੇਰੇ ਨਾਲੋਂ ਛੋਟੀ ਹੈ। ਏਤਾ ਗੱਬ ਆਕਾਸ਼ ਨਾ ਮਾਵਤ, ਗੁਰੂ ਕਹਿੰਦੇ ਨੇ ਉਹ ਪਰਮੀਆਂ ਤੂੰ ਤੇ ਆਪਣੇ ਆਪ ਨੂੰ ਵੀ ਨਹੀਂ ਪਛਾਣ ਸਕਿਆ। ਇਹ ਹੈ ਮਾਇਆ ਦਾ ਰੰਗ ਜਿਹਨੇ ਤੈਨੂੰ ਬਿਰੰਗ ਕਰ ਦਿੱਤਾ ਹੈ, ਬਦਸੂਰਤ ਕਰ ਦਿੱਤਾ ਹੈ। ਭਰਮ ਦੇ ਮੋਹ ਦੇ ਅੰਨੇ ਖੂਹ ਵਿੱਚ ਤੇਰਾ ਵਾਸਾ ਹੋ ਗਿਆ ਹੈ, ਤੇ ਭਰਮ ਇੰਨੇ ਪ੍ਰਭਾਵਿਤ ਹੋ ਗਏ ਨੇ ਤੂੰ ਆਪਣੇ ਆਪ ਤੇ ਵੀ ਭਰਮੀ ਹੋ ਗਿਆ, ਤੈਨੂੰ ਭੁਲੇਖਾ ਪੈ ਗਿਆ, ਤੂੰ ਸਮਝਣਾ ਮੇਰੇ ਵਰਗਾ ਇਸ ਸੰਸਾਰ ਤੇ ਕੋਈ ਨਹੀਂ, ਮੈਂ ਹੀ ਸਭ ਤੋਂ ਵੱਡਾ ਹਾਂ। ਹਾਂ ਸਾਧੂ ਹਾਂ ਬੰਧੋ ਹਾਂ ਸਾਧੋ ਬੈਰ ਹਮਰੀ ਘੂਮ ਕੌਣ ਘਾਲੇ ਪੈਰ, ਹਾਂ ਪੰਡਿਤ ਹਾਂ ਚਤਰ ਸਿਆਣਾ, ਬਸ ਮੇਰੇ ਵਰਗਾ ਕੋਈ ਨਹੀਂ। ਆਕਾਸ਼ ਨਾ ਮਾਵਤ, ਕਹਿਣ ਲੱਗੇ ਕਦੀ ਤੂੰ ਆਪਣੀ ਅਸਲੀਅਤ ਪਛਾਣੀ ਹੈ ਕੀ? ਬਿਸਤਾ ਅਸਤ ਕਿਰਮ ਉਧਰ ਭਰੇ ਹੋਏ, ਇਹ ਤਾਂ ਉਹਦੇ ਮਾਲਕ ਦੀ ਰਹਿਮਤ ਹੈ ਜਿਹਨੇ ਤੇਰੇ ਸਾਰੇ ਹੀ ਅਵਗਣ ਤੇਰੀਆਂ ਸਾਰੀਆਂ ਬੁਰਾਈਆਂ ਸਹੀ ਸਾਰੀ ਗਲੀਚਤਾ ਇਸ ਢੰਗ ਨਾਲ ਤੈਨੂੰ ਡਿਜ਼ਾਇਨ ਕੀਤਾ ਕਿ ਛੁਪਾ ਕੇ ਰੱਖ ਦਿੱਤੀਆਂ ਨੇ, ਹੈ ਕੀ ਤੇਰੇ ਕੋਲ? ਆਪਣੇ ਅੰਦਰ ਝਾਤ ਮਾਰ, ਕੇਵਲ ਹੱਡੀਆਂ ਵਿਸ਼ਤਾ ਤੇ ਵਿਸ਼ਤਾ ਵਿੱਚ ਪਾਏ ਹੋਏ ਕਿਰਮ, ਅੱਜ ਮੇਰਾ ਮਾਲਕ ਬੇਪੜਦ ਕਰ ਦੇਵੇ, ਇਹ ਉਹ ਲਾ ਚੁੱਕ ਦੇਵੇ, ਤੇਰਾ ਪਰਦਾ ਲਾਹ ਦੇਵੇ, ਤੈਨੂੰ ਕੋਈ ਫਰੋਲ ਕੇ ਵੇਖੇ ਤੇਰੇ ਨੇੜੇ ਨਾ ਟੁੱਕੇ, ਕਿਹੜੀ ਗੱਲ ਦਾ ਹੰਕਾਰ ਕਰਨਾ? ਵਿਸ਼ਤਾ ਅਸਤ, ਅਸਤ ਭਾਵ ਅਸਥੀਆਂ, ਜਿਹਨਾਂ ਨੂੰ ਆਪਾਂ ਹੱਡੀਆਂ ਆਖਦੇ ਹਾਂ, ਦੂਜੇ ਲਫ਼ਜ਼ਾਂ 'ਚ ਆਪਾਂ ਕਹਿੰਦੇ ਅਸਥੀਆਂ ਚੁਗ ਲਓ, ਹੱਡੀਆਂ ਚੁਗ ਲਓ, ਅੰਦਰ ਤੇਰੇ ਹੈ ਕੀ, ਤੇਰੀ ਬਣਤਰ ਕੀ ਹੈ? ਕੇਵਲ ਵਿਸ਼ਤਾ ਅਸਤ ਕਿਰਮ ਉਧਰ ਭਰੇ ਹੋਏ, ਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਵੇਂ ਵੀ ਆਖਿਆ, ਕਹਿਣ ਲੱਗੇ ਚਲਤ ਕਦ ਟੇਢੇ ਟੇਢੇ ਟੇਢੇ, ਬੜਾ ਟੇਢਾ ਹੋ ਹੋ ਤੁਰਨਾ, ਕਿਸੇ ਵੱਲ ਦੇਖਦਾ ਹੀ ਨਹੀਂ। ਅਸਤ ਚਰਮ ਵਿਸ਼ਤਾ ਕੇ ਮੁੰਦੇ ਦੁਰਗੰਧ ਹੀ ਕੇ ਬਹਿੰਦੇ, ਹੱਡੀਆਂ ਮਾਸ ਅਸਤ ਚਰਮ, ਚਰਮ ਤੋਂ ਭਾਵ ਚਮੜੀ, ਹੱਡੀਆਂ ਮਾਸ ਤੇ ਵਿਸ਼ਤਾ ਦਾ ਭਰਿਆ ਹੋਇਆ ਥੈਲਾ, ਕੇਵਲ ਦੁਰਗੰਧੀ ਹੀ ਦੁਰਗੰਧੀ, ਤੇਰੇ ਕੋਲ ਕੋਈ ਨਾ ਬੈਠੇ, ਤੈਨੂੰ ਕੋਈ ਛੋਹਣਾ ਪਸੰਦ ਨਾ ਕਰੇ, ਜੇ ਮਾਲਕ ਨੇ ਤੇਰੇ ਸਰੀਰ ਦਾ ਡਿਜ਼ਾਇਨ ਐਸਾ ਨਾ ਕੀਤਾ ਹੋਵੇ ਕਿ ਤੇਰੇ ਅੰਦਰਲੀ ਸਾਰੀ ਗਲੀਚਤਾ ਉਹਨੇ ਛੁਪਾ ਕੇ ਰੱਖ ਲਈ, ਤੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਅੰਦਰ ਕਿੰਨੀ ਬਦਬੂ ਹੈ। ਤੇ ਗੁਰੂ ਕਹਿੰਦੇ ਨੇ ਤੂੰ ਤੇ ਆਪਣੇ ਆਪ ਦੀਆਂ ਇਹਨਾਂ ਕਮਜ਼ੋਰੀਆਂ ਨੂੰ ਭੁੱਲ ਕੇ ਬੜਾ ਮਹਾਨ ਸਮਝੀ ਫਿਰਨਾ। ਏਤਾ ਗੱਬ ਆਕਾਸ਼ ਨਾ ਮਾਵਤ, ਬਿਸ਼ਤਾ ਅਸਤ ਕਿਰਮ ਉਧਰ ਭਰਿਓ ਹੈ, ਜੋਬਨ ਬੀਤ ਜਰਾ ਰੋਗ ਗ੍ਰਸਿਓ। ਦੇਖ ਇਹ ਤਨ ਜਿਹੜਾ ਇਹਨੇ ਹਮੇਸ਼ਾ ਨਹੀਂ ਰਹਿਣਾ, ਹੈਵੀ ਗਲੀਚ ਦਾ ਭਰਿਆ ਹੋਇਆ। ਤੇ ਫਿਰ ਅੱਜ ਜਵਾਨੀ ਜਿਸ ਜੋਬਨ ਤੇ ਬਲ ਦਾ ਹੰਕਾਰ ਕਰਨਾ ਇਹਨੇ ਬੀਤ ਜਾਣਾ, ਬਹੁਤੀ ਦੇਰ ਨਹੀਂ ਰਹਿਣੀ। ਜੋਬਨ ਬੀਤ ਜਰਾ ਰੋਗ ਦੱਸਿਓ, ਬੁਢੇਪਾ ਆ ਜਾਣਾ ਹੈ ਜਿਹੜਾ ਸਭ ਤੋਂ ਵੱਡਾ ਰੋਗ ਹੈ ਜਿਹਨੂੰ ਤੂੰ ਟਾਲ ਹੀ ਨਹੀਂ ਸਕਦਾ। ਇਹ ਅਸਾਧ ਰੋਗ ਹੈ, ਇਹਦਾ ਇਲਾਜ ਵੀ ਕੋਈ ਨਹੀਂ। ਤੇ ਫਿਰ ਕਿਹੜੀ ਅਜੀਬ ਗੱਲ ਹੈ, ਕੋਈ ਰੋਗ ਕਿਸੇ ਸਰੀਰ ਦੇ ਇੱਕ ਅੰਗ ਤੇ ਅਸਰ ਕਰਦਾ ਹੈ ਉਹਨੂੰ ਕਮਜ਼ੋਰ ਕਰ ਦਿੰਦਾ, ਕੋਈ ਰੋਗ ਦੂਜੇ ਅੰਗ ਤੇ ਅਸਰ ਕਰਦਾ ਹੈ ਉਹਨੂੰ ਕਮਜ਼ੋਰ ਕਰ ਦਿੰਦਾ। ਬੁਢੇਪਾ ਇੱਕ ਐਸਾ ਰੰਗ ਹੈ ਜਿਹੜਾ ਸਾਰੇ ਐਸਾ ਰੋਗ ਹੈ ਜਿਹੜੇ ਸਾਰੇ ਅੰਗਾਂ ਨੂੰ ਕਮਜ਼ੋਰ ਕਰ ਦਿੰਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਚੱਬਣ ਤਨ, ਚੱਲਣ ਪੈਰ, ਰਤਨ ਅੱਖਾਂ, ਸੁਨੀਅਰ ਕੰਨ, ਸਾਰੇ ਚਲੇ ਗਏ, ਸਾਰੇ ਕਮਜ਼ੋਰ ਪੈ ਗਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸਾਰੇ ਹੀ ਕਮਜ਼ੋਰ ਪੈ ਗਏ। ਆਖਰ ਸਰੀਰ ਨੇ ਤਹਾ ਮਾਰੀ, ਮੇਰੇ ਤਾਂ ਮਿੱਤਰ ਚਲੇ ਗਏ, ਮੇਰੇ ਤਾਂ ਮਿੱਤਰ ਚਲੇ ਗਏ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇ ਜਰਾ ਹਾਕ ਦੀ ਸਭ ਮਤ ਥਾਕੀ। ਜਰਾ ਬੁਢੇਪੇ ਨੇ ਆਵਾਜ਼ ਦਿੱਤੀ, ਮੈਂ ਆ ਗਿਆ, ਹੇ ਜੋਬਨ ਮੇਰਾ ਘਰ ਖਾਲੀ ਕਰ ਦੇ। ਮੈਂ ਇੱਕ ਵਾਰ ਕੀਤੀ ਸੀ, ਜੋਬਨ ਨੇ ਆਖਿਆ ਮੈਂ ਘਰ ਖਾਲੀ ਨਹੀਂ ਕਰਨਾ, ਮੈਂ ਜੋਬਨ ਹਾਂ, ਬਲਵਾਨ ਹਾਂ। ਤੇ ਦਰਵਾਜ਼ੇ ਤੇ ਆ ਗਿਆ ਜਰ ਬੁਢੇਪਾ, ਉਹਨੇ ਆਖਿਆ ਮੈਂ ਖਾਲੀ ਕਰਾਉਣਾ। ਮੈਰਿਜ ਕੀਤੀ ਸੀ ਇੱਕ ਜਵਾਨੀ, ਇੱਕ ਘਰ ਤੇ ਕਾਬਜ ਹੋਵੇ ਤੇ ਘਰ ਦਾ ਕਬਜ਼ਾ ਤਾਂ ਕੋਈ ਕਮਜ਼ੋਰ ਹੋਵੇ ਉਹ ਵੀ ਨਹੀਂ ਛੱਡਦਾ। ਇਸ ਤਨ ਤੇ ਕਬਜ਼ਾ ਕੀਤਾ ਹੋਵੇ ਜਵਾਨੀ ਨੇ ਤੇ ਹੋਵੇ ਵੀ ਘਰ ਤੇ ਕਾਬਜ਼, ਤੇ ਵਿਚਾਰਾ ਬੁਢੇਪਾ ਦਰਵਾਜ਼ੇ ਤੇ ਖਲੋਤਾ ਹੋਵੇ ਘਰ ਖਾਲੀ ਕਰਾਉਣ ਲਈ, ਜਿਤਨਾ ਤੇ ਜਵਾਨੀ ਨੂੰ ਚਾਹੀਦਾ ਸੀ ਨਾ। ਪਰ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੋਇਆ ਕਿ ਜਰ ਆਈ ਜਰ ਆਈ ਜੋ ਬਣ ਹਾਰਿਆ। ਜਵਾਨੀ ਨੂੰ ਹਾਰਨਾ ਪਿਆ, ਘਰ ਛੱਡਣਾ ਪਿਆ। ਗੁਰੂ ਕਹਿੰਦੇ ਨੇ ਜੋਬਨ ਬੀਤ ਜਰਾ ਰੋਗ ਗ੍ਰਸਿਓ, ਜੋਬਨ ਬੀਤ ਗਿਆ। ਕਿਸ ਗੱਲ ਤੇ ਮਾਣ ਕਰਨਾ, ਤੂੰ ਤੇ ਆਪਣੇ ਪ੍ਰਤੀ, ਆਪਣੇ ਤਨ ਪ੍ਰਤੀ ਵੀ ਭਰਮ ਵਿੱਚ, ਆਪਣੇ ਜੀਵਨ ਪ੍ਰਤੀ ਵੀ ਭੁਲੇਖੇ ਵਿੱਚ ਪੈ ਗਿਆ, ਕਿਸੇ ਹੋਰ ਭਰਮ ਵਿੱਚ ਪੈਣਾ ਕਿਤੇ ਰਹਿ ਗਿਆ। ਤੇ ਤੂੰ ਸਮਝਣਾ ਮੇਰੇ ਵਰਗਾ ਹੈ ਹੀ ਕੋਈ, ਇਹ ਤਾਂ ਗੱਬ ਆਕਾਸ਼ ਨਾ ਮਾਵਤ। ਕਹਿਣ ਲੱਗੇ ਆਪਣੀ ਅਸਲੀਅਤ ਪਛਾਣ, ਇਹ ਜੋਬਨ ਨਹੀਂ ਰਹਿਣਾ, ਜਵਾਨੀ ਨਹੀਂ ਰਹਿਣੀ, ਜਰਾ ਰੋਗ ਨੇ ਅਸਾਧ ਰੋਗ ਨੇ ਤੇਰੇ ਤੇ ਇਫੈਕਟਿਵ ਹੋਣਾ ਹੈ, ਹਰ ਹਾਲਤ ਹੋਣਾ। ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤਨ ਡੰਨ ਮਿਰਤ ਮਰਿਓ ਹੈ। ਕਰਾਂ ਆ ਰੋਗ ਵੀ ਇੱਕ ਨਹੀਂ, ਕੁਛ ਤਣਦੇ ਨੇ ਕੁਛ ਮੰਨਦੇ ਨੇ। ਗੁਰੂ ਨੇ ਦੋਹਾਂ ਨੂੰ ਦੂਤ ਆਖਿਆ, ਜਿਹੜੇ ਮੰਨਦੇ ਰੋਗ ਨੇ ਨਾ ਉਹਨਾਂ ਨੂੰ ਵੀ ਦੂਤ ਹੀ ਆਖਿਆ ਨੇ, ਜਿਹੜੇ ਕੁਕਰਮ ਨੇ ਵਿਕਾਰ ਨੇ ਉਹਨਾਂ ਨੂੰ ਵੀ ਦੂਤ ਹੀ ਆਖਿਆ ਨੇ, ਉਹ ਵੀ ਜਮਦੂਤ। ਇਨ ਦੂਤਨ ਇਨ ਦੂਤਨ ਖਲ ਬਦ ਕਰ ਮਾਰਿਓ, ਇਹ ਵੀ ਦੂਤ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਦੂਤ ਨੇ। ਇਨ ਦੂਤਨ ਖਲ ਬਦ ਕਰ ਮਾਰਿਓ, ਵੱਡੋ ਨਿਲਾਜ ਅੱਜ ਹੁਣ ਨਹੀਂ ਹਾਰਿਓ। ਦਿਨ ਰਾਤ ਮਾਰ ਖਾ ਰਿਹਾ, ਬੇਪਤ ਹੋ ਰਿਹਾ, ਬੇਇੱਜ਼ਤ ਹੋ ਰਿਹਾ। ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਖਤਾ ਨਿੰਦਾ ਚੁਗਲੀ ਬਖੀਲੀ ਤੋਂ, ਕ੍ਰਿਸ਼ਨਾ ਤੋਂ, ਆਸ਼ਾ ਤੋਂ ਦਿਨ ਰਾਤ ਬਰਬਾਦ ਹੋ ਰਿਹਾ। ਪਰ ਬੜਾ ਬੇਲੱਜ ਹੈ, ਇਹਨੂੰ ਲੱਜਿਆ ਨਹੀਂ ਆਉਂਦੀ, ਖਿਆਲ ਨਹੀਂ ਆਉਂਦਾ ਕਿ ਇਹਨਾਂ ਚੀਜ਼ਾਂ ਨੂੰ ਮੈਂ ਆਪੇ ਹੀ ਸਹੇੜੀ ਬੈਠਾ। ਜੋ ਬਣ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤਨ ਡੰਨ ਮਿਰਤ ਮਰਿਓ ਹੈ। ਉਹ ਜਿਹੜੇ ਜੀਵਨ ਵਿੱਚ ਦੂਤ ਨੇ ਨਾ, ਇਹ ਮੌਤ ਦੇ ਦੂਤਾਂ ਦੇ ਹਵਾਲੇ ਕਰਕੇ ਪਿੱਛੇ ਮੁੜਦੇ ਨੇ, ਇਸ ਤੋਂ ਪਹਿਲਾਂ ਨਹੀਂ ਮੁੜਦੇ। ਇੱਕ ਜਿਉਂਦਿਆਂ ਦੇ ਦੂਤ ਨੇ, ਇੱਕ ਕੋਈ ਮਰਨ ਤੋਂ ਬਾਅਦ ਦੂਤ ਹੁੰਦੇ ਹੋਣਗੇ। ਪਰ ਗੁਰੂ ਦਾ ਕਹਿਣ ਦਾ ਮਤਲਬ ਹੈ, ਇਹ ਜਿਹਦੇ ਜਿਉਂਦਿਆਂ ਦੇ ਦੂਤ ਨੇ, ਪਹਿਲਾਂ ਇਹਨਾਂ ਕੋਲੋਂ ਛੁਟਕਾਰਾ ਪਾ, ਨਹੀਂ ਤਾਂ ਇਹਨਾਂ ਤੈਨੂੰ ਉਦੋਂ ਛੱਡਣਾ ਹੈ ਜਦੋਂ ਉਹਨਾਂ ਦੇ ਹਵਾਲੇ ਕਰ ਦੇਣਗੇ। ਇਸ ਲਈ ਪਹਿਲਾਂ ਜਿਉਂਦਿਆਂ ਦੇ ਦੂਤਾਂ, ਜਿਉਂਦਿਆਂ ਜਿਹੜੇ ਦੂਤ ਨੇ ਉਹਨਾਂ ਕੋਲੋਂ ਛੁਡਾ। ਜਮ ਦੂਟਨ ਡੰਨ ਮਿਰਤ ਮਰਿਓ ਹੈ, ਨਹੀਂ ਤਾਂ ਅਨਕ ਜੋਨ ਸੰਕਟ ਨਰਕ ਭੁੰਚਤ, ਸਾਸਨ ਦੁਖ ਗਰਤ ਗਰਿਓ ਹੈ। ਅਨੇਕਾਂ ਜੀਵਨਾਂ ਵਿੱਚ ਭਰਮ ਦਾ ਭਰਮ ਦਾ ਨਰਕ ਭੋਗੇਗਾ, ਦੁਖੀ ਹੀ ਰਹੇਗਾ। ਉਹਨਾਂ ਦੂਤਾਂ ਨੇ ਤੇਰਾ ਖਾੜਾ ਨਹੀਂ ਛੱਡਣਾ। ਮੈਂ ਇੱਕ ਵਾਰ ਕੀਤੀ ਸੀ, ਗੁਰੂ ਨੇ ਬਾਣੀ ਵਿੱਚ ਰਮਜ਼ ਨਾਲ ਕਈ ਗੱਲਾਂ ਸਮਝਾਈਆਂ ਤੇ ਲਫ਼ਜ਼ ਸਨ, ਪੰਚ ਪੂਤ ਜਣੇ ਇੱਕ ਮਾਏ। ਉਹ ਪੰਚਦੂਤ ਮੂਡ ਪਰ ਛਾਡੇ, ਪੰਚਦੂਤ ਮੂਡ ਪਰ ਛਾਡੇ, ਕੇਸ ਗਹੇ ਫੈਰਾਵਤ ਹੈ, ਦਿਸ਼ ਨਾ ਆਵੇ ਅੰਧ ਗਿਆਨੀ। ਇਸ ਭਰਮ ਵਿੱਚ ਪਏ ਨੂੰ ਦੂਤਾਂ ਦੀ ਪਛਾਣ ਹੀ ਨਹੀਂ ਰਹੀ। ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ, ਸੋਏ ਰਹੋ ਮਦਮਾਵਤ ਹੈ, ਐਸਾ ਨਸ਼ੇ ਵਿੱਚ ਹੈ, ਮਦਮਾਵਤ ਹੈ। ਗੁਰੂ ਕਹਿੰਦੇ ਪੰਚ ਦੂਤ ਮੂਡ ਪਰ ਠਾਡੇ, ਉਹ ਤਾਂ ਸਿਰ ਤੇ ਆਣ ਬੈਠੇ ਨੇ, ਤੇ ਐਸੇ ਮਜ਼ਬੂਤ ਹੱਥ ਪਾਏ ਨੇ, ਉਹ ਤੈਨੂੰ ਛੱਡਣ ਲਈ ਤਿਆਗਣ ਲਈ ਤਿਆਰ ਨਹੀਂ। ਤੇ ਉਹ ਵੀ ਮਾਇਆ ਵਿੱਚੋਂ ਹੀ ਪੈਦਾ ਹੋਏ ਨੇ। ਪੰਚ ਪੂਤ ਜਣੇ ਇੱਕ ਮਾਏ, ਕੁੱਤ ਭੁਜ ਖੇਲ ਕਰ ਜਗਤ ਵਿਆਏ। ਐਸੀ ਅਜੀਬ ਘਟਨਾ, ਉਸ ਇੱਕ ਮਾਂ ਨੇ ਪੰਜ ਪੁੱਤ ਜਨਮ ਦਿੱਤੇ, ਪੰਜ ਪੁੱਤਰਾਂ ਨੂੰ ਜਨਮ ਦਿੱਤਾ। ਬਲਕਿ ਇੱਥੋਂ ਤੱਕ ਗੁਰੂ ਨੇ ਬਾਣੀ ਵਿੱਚ ਆਖਿਆ ਕਿ ਜਦੋਂ ਮਾਂ ਮਰੇ ਪੁੱਤਰ ਰੋਂਦੇ ਨੇ, ਪ੍ਰੇਸ਼ਾਨ ਹੁੰਦੇ। ਤੈਨੂੰ ਸਾਰੀ ਜ਼ਿੰਦਗੀ ਇਹਨਾਂ ਨੇ ਰੋਇਆ ਭਲਿਆ, ਦੁੱਖਾਂ ਵਿੱਚ ਪਾਇਆ ਇਹਨਾਂ ਦੂਤਾਂ ਨੇ, ਮਾਇਆ ਦੇ ਪੁੱਤਰਾਂ ਨੇ। ਤੂੰ ਮਾਇਆ ਮਾਰ ਕੇ ਵੇਖ, ਕਮ ਸੇ ਕਮ ਇੰਨਾ ਬਦਲਾ ਤਾਂ ਲੈ, ਇਹ ਵੀ ਰੋਣ ਸਾਡੀ ਮਾਂ ਮਰ ਗਈ। ਗੁਰੂ ਨੇ ਬਾਣੀ ਵਿੱਚ ਆਖਿਆ, ਇੱਕ ਮਰੇ ਪੰਚਾ ਮਿਲ ਰੋਵੇ। ਜਿਸ ਦਿਨ ਮਾਇਆ ਮਰੀ ਉਸ ਦਿਨ ਇਹ ਪੰਜੇ ਰੋਣਗੇ। ਪਰ ਤੂੰ ਮਾਇਆ ਮਰੀ ਨਾ ਮੰਨੂਗਾ, ਤੇਰੇ ਕੋਲ ਸ਼ਕਤੀ ਨਹੀਂ। ਤੂੰ ਜਿੰਨੇ ਤੇਰੇ ਲਈ ਦੂਤ ਪੈਦਾ ਕੀਤੇ ਨੇ, ਜਿੰਨੇ ਹਰ ਕਦਮ ਤੇ ਤੇਰੇ ਲਈ ਦੁੱਖ ਪੈਦਾ ਕੀਤੇ ਨੇ, ਰਾਉਂ ਦੇ ਨਾਲ ਦੋ ਹੱਥ ਕਰ ਲਵੇ। ਗੁਰੂ ਕਹਿੰਦੇ ਨਤੀਜਾ ਇਹ ਹੈ, ਅਨਿਕ ਜੋਨ ਸੰਕਟ ਨਰਕ ਭੁੰਚੈ, ਸਾਸਨ ਦੁੱਖ ਗਰਤ ਗਰਿਓ ਹੈ। ਦੁੱਖਾਂ ਦੇ ਖੂਹ ਵਿੱਚ ਪੈ ਗਿਆ, ਦੁੱਖਾਂ ਦੇ ਟੋਏ ਵਿੱਚ ਡਿੱਗਿਆ ਹੋਇਆ, ਦਿਨ ਰਾਤ ਪਰੇਸ਼ਾਨ ਹੋ ਰਿਹਾ। ਪਰ ਆਖਰੀ ਲਾਈਨ ਵਿੱਚ ਕਹਿੰਦੇ ਨੇ, ਭਲਿਆ ਜੇ ਇਹਨਾਂ ਕੋਲੋਂ ਛੁਟਕਾਰਾ ਪਾਉਣਾ ਹੈ ਤਾਂ ਇੱਕੋ ਹੀ ਤਰੀਕਾ ਹੈ, ਗੁਰੂ ਦੀ ਸ਼ਰਨ ਆ ਜਾ, ਗੁਰੂ ਦੀ ਸ਼ਰਨ ਆ ਜਾ। ਉਹ ਇਹ ਰੰਗ ਜਿਹੜਾ ਬਿਰੰਗ ਕਰ ਦਿੰਦਾ, ਬਦਸੂਰਤ ਕਰ ਦਿੰਦਾ, ਉਹ ਉਤਾਰੇਗਾ ਤੇ ਨਾਮ ਦਾ ਰੰਗ ਆਪ ਚੜਾਏਗਾ। ਇਸੇ ਲਈ ਅਗਲੀਆਂ ਤੁਕਾਂ ਵਿੱਚ ਆਖ ਦਿੱਤਾ ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਨੌ ਮੰਜੀਠ, ਨਾਲ ਹੀ ਆਖ ਦਿੱਤਾ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਜੀਠ। ਇੱਕ ਵਾਰ ਸ਼ਬਦ ਆਇਆ ਸੀ ਕਿ ਰਾਮ ਰੰਗ ਕਦੇ ਉੱਤਰ ਨਾ ਜਾਏ ਪਰ ਗੁਰ ਪੂਰਾ ਜਿਸ ਦੇ ਬੁਝਾਏ, ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਧਾਤਾ, ਸੰਤੈ ਸੰਗ ਬੈਸ ਗੁਣ ਗਾਏ ਤਾਂਕਾ ਰੰਗ ਨਾ ਉਤਰੇ ਜਾਏ। ਔਰ ਇਹੋ ਹੀ ਗੱਲ ਗੁਰੂ ਨੇ ਇੱਥੇ ਆਖੀ, ਕਹਿਣ ਲੱਗੇ ਭਲਿਆ ਉਸ ਮਾਇਆ ਰੰਗ ਤੋਂ ਜਿਹੜਾ ਬਿਰੰਗ ਕਰ ਦਿੰਦਾ ਹੈ, ਬਦਸੂਰਤ ਕਰ ਦਿੰਦਾ, ਰੰਗ ਬਣਿਆ ਤਾਂ ਸੀ ਨਾ ਖੂਬਸੂਰਤੀ ਲਈ ਪਰ ਮਾਇਆ ਦੇ ਰੰਗ ਨੇ ਉਹਨੂੰ ਬਿਸੂਰਤ ਕਰ ਬਦਸੂਰਤ ਕਰ ਦਿੱਤਾ। ਕਹਿਣ ਲੱਗੇ ਉਹ ਲੈ ਜਾਏ ਜੇ ਉਹਦੇ ਕੋਲੋਂ ਉਹਨੇ ਐਸਾ ਭਰਮਾਂ ਵਿੱਚ ਪਾ ਕੇ ਤੇਰਾ ਜੀਵਨ ਬਰਬਾਦ, ਸਾਰਾ ਹੀ ਜੀਵਨ ਬਰਬਾਦ ਕਰ ਦਿੱਤਾ, ਆਪਣੇ ਆਪ ਤੇ ਵੀ ਭੁੱਲ ਗਏ ਤਾਂ ਆ ਗੁਰੂ ਕੋਲ ਆ ਜਾ, ਗੁਰੂ ਰਹਿਮਤ ਕਰ ਦੇਵੇ ਤੇ ਫਿਰ ਉਹ ਮਾਇਆ ਰੰਗ ਉੱਤਰ ਜਾਂਦਾ, ਉਹਦੇ ਤੇ ਨਾਮ ਰੰਗ ਚੜ੍ਹ ਜਾਂਦਾ, ਪ੍ਰੇਮ ਭਗਤੀ ਦਾ ਰੰਗ ਚੜ੍ਹਦਾ ਤੇ ਫਿਰ ਉਹਦਾ ਜੀਵਨ ਖੂਬਸੂਰਤ ਹੋ ਜਾਂਦਾ, ਤਾਂ ਉਹਦਾ ਪਾਰ ਉਤਾਰਾ ਹੁੰਦਾ। ਇਸੇ ਲਈ ਆਖਰੀ ਲਾਈਨ ਵਿੱਚ ਕਹਿਣ ਲੱਗੇ ਪ੍ਰੇਮ ਭਗਤ ਉਜਰੇ ਸੇਨਾਨ, ਪ੍ਰੇਮ ਭਗਤ ਉਜਰੇ ਸੇਨਾਨ, ਕਰ ਕਿਰਪਾ ਸੰਤ ਆਪ ਕਰਿਓ ਹੈ। ਜਿਹਦੇ ਤੇ ਗੁਰੂ ਰਹਿਮਤ ਕਰੇ ਕਿਰਪਾ ਕਰੇ ਉਹਦਾ ਉਧਾਰ ਹੁੰਦਾ ਪ੍ਰੇਮਾ ਭਗਤੀ ਨਾਲ, ਨਾਮ ਦੇ ਰੰਗ ਨਾਲ। ਪ੍ਰੇਮ ਭਗਤ, ਪ੍ਰੇਮ ਭਗਤ ਉਧਰੇ ਸੇਨਾਨ, ਪ੍ਰੇਮ ਭਗਤ ਉਧਰੇ ਸੇਨਾਨ, ਕਰ ਕਿਰਪਾ ਸੰਤ ਆਪ ਕਰਿਓ ਹੈ। ਕਰ ਕਿਰਪਾ ਸੰਤ ਆਪ ਕਰਿਓ ਹੈ, ਪ੍ਰੇਮ ਭਗਤ ਉਧਰੇ ਸੇਨਾਨਕ, ਪ੍ਰੇਮ ਭਗਤ ਉਧਰੇ ਸੇਨਾਨਕ, ਪ੍ਰੇਮ ਭਗਤ ਉਧਰੇ ਸੇ ਨਾਨਕ। ਜੇ ਗੁਰੂ ਦੀ ਰਹਿਮਤ ਨਾਲ ਨਾਮ ਰੰਗ ਦੇ ਘੇਰੇ ਵਿੱਚ ਨਾ ਆਇਆ ਤਾਂ ਇਹ ਮਾਇਆ ਰੰਗ ਕਸੁੰਬ ਖਿਣ ਮੈਂ ਲੈ ਜਾਵਣਾ, ਇਹ ਰੰਗ ਹੀ ਬੇਰੰਗ ਹੋ ਜਾਣਾ ਹੈ। ਰੰਗ ਨੂੰ ਬੇਰੰਗ ਆਖਿਆ ਹੈ, ਮਾਇਆ ਦਾ ਰੰਗ ਹਮੇਸ਼ਾ ਨਹੀਂ ਰਹਿੰਦਾ, ਬਲਕਿ ਰੰਗ ਬਣਿਆ ਸੀ ਖੂਬਸੂਰਤੀ ਲਈ, ਇਹ ਮਨੁੱਖ ਇੰਨਾ ਬੇਰੰਗ ਹੁੰਦਾ ਕਿ ਬਦਸੂਰਤ ਹੋ ਜਾਂਦਾ ਹੈ, ਰੰਗ ਦਾ ਕੰਮ ਹੀ ਖਤਮ ਹੋ ਜਾਂਦਾ, ਰੰਗ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਮਾਇਆ ਦਾ ਰੰਗ ਉਹ ਹੈ ਜਿਹਦਾ ਕੋਈ ਅਰਥ ਨਹੀਂ, ਰੰਗ ਹੋਇਆ ਨਾ ਹੋਇਆ ਰੰਗ ਹੀ ਬੇਰੰਗ ਹੋ ਗਿਆ, ਖੂਬਸੂਰਤੀ ਹੀ ਬਦਸੂਰਤੀ ਬਣ ਗਈ। ਉਸ ਤੋਂ ਬਚਣਾ ਇਹਨਾਂ ਸ਼ਬਦਾਂ ਨਾਲ, ਖਿਮਾਂ ਦਾ ਜਾ ਚਿਖਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।